ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਪਾਈ ਮੀਤ ਕੁਟੰਬ ਦੇਖ ਵਿਵਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਬਿਮੋਇਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤ੍ਰੋਹਨ ਤ੍ਰੋਹੇ ਰਹਾਉ। ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ, ਇੱਕ ਸੰਚੈ ਗਿਰਹੀ ਤਿਨ ਹੋਏ ਨਾ ਆਪੈ। ਇੱਕ ਸਤੀ ਕਹਾਵੈ ਤਿਨ ਬਹੁਤ ਕਲ ਪਾਵੈ, ਹਮ ਅਰ ਰਾਖੇ ਲਗ ਸਤਿਗੁਰ ਪਾਵੈ। ਤਪ ਕਰਤੇ ਤਪਸੀ ਭੂਲਾਏ, ਪੰਡਤ ਮੋਹੇ ਲੋਭ ਸਬਾਏ। ਤ੍ਰੈ ਗੁਣ ਮੋਹੇ ਮੋਇਆ ਆਕਾਸ, ਹਮ ਸਤਿਗੁਰ ਰਾਖੇ ਦੇ ਕਰ ਆਤ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ। ਜੋ ਤੂੰ ਕਹੇ ਸੋ ਕਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਜੋ ਤੂੰ ਕਹੇ ਸੋ ਕਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਜਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਕਥਾ ਸੰਪੂਰਨ ਹੋਈ ਹੈ। ਅੱਗੇ ਹੁਣ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਮਥੁਰਾ ਭੱਟ ਜੀ ਨੇ ਦੋ ਬਹੁਤ ਸੁੰਦਰ ਪੰਕਤੀਆਂ ਉਚਾਰਨ ਕੀਤੀਆਂ ਹਨ। ਤਾਰਨ ਗਗਨ ਨਵਖੰਡ ਮਹਿ, ਜੋਤ ਸਵੈਰੂਪੀ ਰਹਿਓ ਪਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਆ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਉਸ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਨੇ ਹਨ। ਉਹ ਆ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਦੀਦਾਰ ਕਰ ਲਓ। ਪਾਰ ਬ੍ਰਹਮ ਗੁਰ ਨਾਹੀਂ ਭੇਦ, ਗੁਰੂ ਵਿੱਚ ਅਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ, ਪਾਰ ਬ੍ਰਹਮ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਜਿਸ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਮਾਇਆ ਦਾ ਪ੍ਰਭਾਵ ਦਿਖਾਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਐਸਾ ਦੇਖ ਬੇਮੋਹਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤਰੋਹਣ ਤਰੋਹੇ। ਤਰੋਹਣ ਦਾ ਅਰਥ ਹੈ ਧੋਖਾ ਕਰਨ ਵਾਲੀ। ਇਹ ਜੋ ਮਾਇਆ ਹੈ, ਇਹ ਇੱਕ ਐਸੀ ਧੋਖੇਬਾਜ਼ ਹੈ, ਇਹ ਬੜੇ ਸੋਹਣੇ ਚਰਿੱਤਰ ਕਰ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਐਸਾ ਦੇਖ ਬੇਮੋਹਤ ਹੋਏ, ਇਸ ਮਾਇਆ ਦੇ ਐਸੇ ਅਸਚਰਜ ਚਮਤਕਾਰ ਨੂੰ ਦੇਖ ਕੇ ਜਿੰਨੇ ਵੀ ਦੁਨੀਆ ਦੇ ਤਮਾਮ ਜੀਵ ਹਨ, ਸਾਰੇ ਹੀ ਬੇਮੋਹਤ ਹੋਏ, ਮੂਰਛਤ ਹੋ ਗਏ ਨੇ, ਮਦਹੋਸ਼ ਹੋ ਗਏ ਨੇ, ਪਾਗਲ ਹੋ ਗਏ ਨੇ, ਕਿਉਂਕਿ ਮਾਇਆ ਦਾ ਐਸਾ ਪ੍ਰਭਾਵ ਹੈ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਇਹ ਮਾਇਆ ਮੋਹਣੀ ਜਨ ਏਤ ਭਰਮ ਭੁਲਾਇਆ। ਇਹ ਮਾਇਆ ਐਸੀ ਮੋਹਣੀ ਹੈ ਜਿਸਨੇ ਸਾਰੇ ਸੰਸਾਰ ਨੂੰ ਹੀ ਭੁਲਾ ਦਿੱਤਾ ਹੈ। ਐਸਾ ਦੇਖ ਬੇਮੋਹਤ ਹੋਏ, ਮਾਇਆ ਦੇ ਐਸੇ ਅਸਚਰਜ ਚਰਿੱਤਰ ਨੂੰ ਦੇਖ ਕੇ ਤਮਾਮ ਜੀਵ ਬੇਮੋਹਤ ਹੋਏ, ਵਿਸ਼ੇਸ਼ ਕਰਕੇ ਮੋਹਤ ਹੋ ਗਏ ਨੇ, ਲੁਬਾਏ ਮਾਨ ਹੋ ਗਏ ਨੇ, ਉਸ ਮਾਇਆ ਦੇ ਲਟੂਹੇ ਹੋ ਗਏ ਨੇ। ਸਾਧਕ ਸਿੱਧ ਸੁਰਦੇਵ ਮਨੁੱਖਾ, ਉਹ ਕੌਣ ਕੌਣ ਨੇ? ਸਾਧਕ ਜਿਹੜੇ ਸਾਧਨ ਕਰਨ ਵਾਲੇ ਨੇ, ਸਿੱਧ ਜਿਹੜੇ ਰਿਧੀਆਂ ਸਿੱਧੀਆਂ ਦੇ ਮਾਲਕ ਨੇ, ਸੁਰਦੇਵ ਅਤੇ ਜਿਹੜੇ ਪੂਜਨੀਕ ਦੇਵਤੇ ਵੀ ਮੰਨੇ ਜਾਂਦੇ ਨੇ, ਅਤੇ ਮਨੁੱਖਾ ਜਿਤਨੇ ਮਨੁੱਖ ਨੇ, ਇਹਨਾਂ ਸਾਰਿਆਂ ਨੂੰ ਹੀ ਇਸ ਮਾਇਆ ਨੇ ਆਪਣੇ ਪ੍ਰਭਾਵ ਹੇਠ ਲੈ ਆਉਂਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹਜ਼ੂਰ ਨੇ ਬਾਣੀ ਵਿੱਚ ਵੀ ਹਵਾਲਾ ਦਿੱਤਾ ਹੈ, ਸਰਪਣੀ ਅਤੇ ਉੱਪਰ ਨੇ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਸ਼ਲੀਆ। ਇਸ ਮਾਇਆ ਰੂਪ ਸਰਪਣੀ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਛੱਡ ਲਿਆ ਹੈ। ਇਸ ਲਈ ਜਿਹੜੇ ਮਨੁੱਖ ਨੇ, ਇਹ ਕਿਸ ਬਾਗ ਦੀ ਮੂਲੀ ਹਨ? ਇਹ ਕਿਸ ਵਾੜੀ ਦੇ ਬੱਚੇ ਹਨ ਜਿਹੜੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਣ? ਅਤੇ ਮਹਾਰਾਜ ਕੋਈ ਬਚਿਆ ਵੀ ਹੈ ਤਾਂ ਹਜ਼ੂਰ ਕਹਿੰਦੇ ਨੇ ਬਿਨ ਸਾਧੂ ਸਭ ਤਰੋਹਣ ਤਰੋਹੇ। ਇੱਕ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਂਪੁਰਖ ਨੇ, ਔਰ ਉਹ ਇਸ ਧੋਖੇਬਾਜ ਮਾਇਆ ਦੇ ਪ੍ਰਭਾਵ ਤੋਂ ਬਚੇ ਨੇ, ਨਹੀਂ ਤਾਂ ਇਸ ਮਾਇਆ ਰੂਪ ਠੱਗਣੀ ਨੇ ਸਭ ਨੂੰ ਹੀ ਤਰੋਹੇ ਦਾ ਅਰਥ ਧੋਖਾ ਦਿੱਤਾ ਹੈ, ਸਭ ਨੂੰ ਛਲਿਆ ਹੈ, ਸਭ ਨੂੰ ਇਸ ਨੇ ਪਾਗਲ ਕੀਤਾ ਹੋਇਆ ਹੈ। ਬਿਨਾਂ ਮਹਾਂਪੁਰਖਾਂ ਤੋਂ ਇਸ ਮਾਇਆ ਰੂਪ ਜਾਦੂਗਰਨੀ ਨੇ, ਇਸ ਮਾਇਆ ਰੂਪ ਠੱਗਣੀ ਨੇ ਸਭ ਨੂੰ ਧੋਖਾ ਦਿੱਤਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਾਇਆ ਦੇ ਬਾਰੇ ਕੀ ਸਾਨੂੰ ਸਮਝਾ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਰਾਗ ਆਸਾ ਕਰ ਦੂਜਾ ਮਹੱਲਾ ਪੰਜਵਾਂ। ਰਾਗ ਆਸਾ ਹੈ, ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਗਿਆ ਹੈ। ਮਹੱਲਾ ਪੰਜਵਾਂ, ਅੱਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ पवित्र शब्द आ रहे हैं। आरंभ दे विच मंगलाचरण लिखिया है, एक ओंकार सतगुर प्रसाद, वो अकाल पुरख वाहिगुरु एक अद्वैत स्वरूप है। ओंकार सारिया का प्रकाशक, सत नास तो रहत, गुरप्रसाद वो गुरु की कृपा नाल मिलता है। लोहन आरंभ तो साहिब सतगुरु सच्चे पातशाह इस माया के सुभाव के प्रभाव न जाहर करदिया होया सानू सिख्या बख्शिश कर रहे हैं। संगतां प्रेम दे नाल शब्द दी विचार सुनो ते एक वारी प्यार दे नाल आखो सतनाम श्री वाहे गुरु साहिब जीओ।
जिन लाई प्रीत सोई फिर खाया, जिन सुख बैठा ली तिस भौ बहुत दिखाया।
साहिब सतगुरु धन गुरु अर्जन देव महाराज फरमाउंदे हन, गुरमुख हो जिन लाई प्रीत, जिस मनुख ने इस माया दे नाल प्रीत लाई है, जिस मनुख ने इस माया दे नाल प्यार कीता है, सोई फिर खाया, उसे नू फिर इसने खा लिया। साहिब सतगुरु सच्चे पातशाह ने पवित्र बाणी दे अंदर इस माया नू नागनी भी लिखिया। नागनी दा सुभा की हुंदा है, उहदे बारे सतगुरु ने बड़ा स्पष्ट लिखिया है। माया होई नागनी, जगत रही लपटाए, इसकी सेवा जो करे तिसी काओ फिर खाए। नागनी दा सपनी दा सुभा हुंदा है, वो अपने बच्चियां नू प्यार करदी करदी ते उहना नू अंदरे ही लंघा जांदी है, क्योंकि जिहड़े सपनी दे बच्चे हुंदे ने ओह रेशम दीआं डोरां वांग बहुत कूले ते बड़े सुहल हुंदे ने। जदों सपनी उहनां नूं चुम्मदी है, चटदी है, ओह दी जुबान दे नाल अंदरे ही ओहदे लंघ जांदे हन। ते इह माया दा सुभाव है, जाए अपने खाए, अपने जाए बच्चियां नूं आप ही खांदी है। ये माया भी नागनी है, जिस लाई प्रीत, जिसने ए प्रीति लाई सोई फिर खाया, उस इस माया ने खा लिया, भाव उस माया ने उसनु खत्म कर दिता, तबाह कर दिता। जिन सुख बैठा ली तिस पौ बहुत दिखाया, जिसने इस माया नु सुख दे नाल बैठाया, भाव जिसने इस माया का हदों वध सन्मान किया, तिस पौ बहुत दिखाया, फिर उसने ओहदे ही मोढ़िआं ते चढ़ के ओनू बहुता डर दिखाउणा कीता। इतिहास विच तवारीख गुरु खालसा दे अंदर ज्ञानी ज्ञान सिंह जी ने एक बड़ा सुंदर प्रसंग लिखिया है। धन श्री गुरु नानक देव महाराज सच्चे पातशाह जदों श्री करतारपुर साहिब रावी दे कंढे ते विराजमान सन, बेअंत संगतां सतगुरु दे दर्शन दीदार करन वास्ते आउंदियां। भाई मरदाना कीर्तन करदा ते सतगुरु पवित्र बाणी द्वारा संगतां नूं उपदेश दिंदे। इस ढंग दे नाल दोनों समय दीवान सजदे संगतां लाहा लैंदियां। एक दिन दी वार्ता है, जिहड़ी लक्ष्मी है जिसनूं माया भी कहिंदे ने, इह सतगुरु दे दर्शन दीदार करन वास्ते आई। इसने बहुत सोहने हार शिंगार लाए हुए ने, बड़े सुंदर जेवर भी पहने हुए ने, ते जदों सतगुरु महाराज सच्चे पातशाह दे दरबार दे विच आई तां साहिब सतगुरु सच्चे पातशाह ने मन विच ख्याल कीता, इह हुण माया साडे सिखां नूं शरण वास्ते आई है, इसलिए इहनूं पहलां ही बाहर किसी होर थां ते बिठा दिता जावे। सतगुरु ने एक सेवादार नूं हुक्म कीता, कहण लगे आओ जिहड़ी इस्त्री आई है उहनूं तुसीं संगत विचों उठा के जोड़ियां विच बिठा दिओ। ते जदों सेवक ने उस माया नूं उस इस्त्री नूं जोड़ियां विच बैठण लई आखिया, पहलां तो इह मन्ने ही ना, क्योंकि इहदे बड़े कीमती वस्त्र, बड़े सोहने गहने, बड़े सोहने हार शिंगार किए सन, वह किवें जोड़ियां विच जाके बैठे। पर हुण सतगुरु का हुक्म अटल सी, ਸੇਵਾਦਾਰ ਕਹਿਣ ਲੱਗਾ ਵੀ ਹੁਣ ਤੇ ਤੈਨੂੰ ਉੱਥੇ ਜੋੜਿਆਂ ਵਿੱਚ ਹੀ ਬੈਠਣਾ ਪਵੇਗਾ। ਤੇ ਜਦੋਂ ਇਹ ਗੱਲ ਹੋਈ ਭਾਈ ਮਰਦਾਨੇ ਦੀ ਨਿਗਾਹ ਕੁਦਰਤੀ ਉਸ ਪਾਸੇ ਵੱਲ ਜਾ ਪਈ ਤੇ ਜਦੋਂ ਮਰਦਾਨੇ ਨੇ ਦੇਖਿਆ ਬਈ ਇਹ ਜਿਹੜੀ ਇਸਤਰੀ ਹੈ ਨੌਜਵਾਨ ਉਮਰ ਹੈ, ਬੜੇ ਸੋਹਣੇ ਬਸਤਰ ਨੇ, ਹਾਰ ਸ਼ਿੰਗਾਰ ਬੜਾ ਸੋਹਣਾ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਜੋੜਿਆਂ ਵਿੱਚ ਕਿਉਂ ਬਿਠਾ ਰਹੇ ਨੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿਣ ਲੱਗਿਆ ਕਹਿੰਦਾ, ਮਹਾਰਾਜ ਪਤਾ ਨਹੀਂ ਕਿਸ ਪਾਤਸ਼ਾਹ ਦੀ ਇਹ ਧੀ ਹੋਵੇ, ਪਤਾ ਨਹੀਂ ਕਿਸੇ ਅਮੀਰ ਜਾਦੇ ਦੀ ਇਹ ਬੇਟੀ ਹੋਵੇ, ਤੁਸੀਂ ਇਹਦਾ ਇੰਨਾ ਅਪਮਾਨ ਕਿਉਂ ਕਰਦੇ ਹੋ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ ਤੈਨੂੰ ਪਤਾ ਇਹ ਬਹੁਤ ਬੁਰੀ ਬਲਾ ਹੈ ਤੇ ਤੂੰ ਇਸ ਨੂੰ ਵੇਖ ਕੇ ਮੋਹਿਤ ਹੋ ਗਿਆ, ਇਸ ਲਈ ਚੰਗੀ ਗੱਲ ਨਹੀਂ। ਤੂੰ ਗੁਰੂ ਘਰ ਦਾ ਰਬਾਬੀਆਂ, ਗੁਰੂ ਘਰ ਦਾ ਕੀਰਤਨੀਆਂ ਹੈ, ਜੇ ਇਸ ਮਾਇਆ ਨੂੰ ਦੇਖ ਕੇ ਤੇਰਾ ਮਨ ਡੋਲ ਸਕਦਾ ਫਿਰ ਦੂਜਿਆਂ ਦੇ ਮਨ ਕਿਵੇਂ ਸਥਿਰ ਰਹਿ ਸਕਦੇ ਨੇ? ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਤੇ ਬੜੀ ਚੰਗੀ ਲੱਗਦੀ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਫਿਰ ਚੰਗੀ ਲੱਗਦੀ ਹੈ, ਫਿਰ ਤੇਰੇ ਨਾਲ ਭੇਜ ਦੇਈਏ। ਤੇ ਭਾਈ ਮਰਦਾਨਾ ਤਾਂ ਖੁਸ਼ ਹੋ ਗਿਆ, ਕਛਾਂ ਵਜਾਵੇ, ਕਹਿਣ ਲੱਗਾ ਮਹਾਰਾਜ ਹੋਰ ਕੀ ਚਾਹੀਦਾ, ਜੇ ਇਹੋ ਜਿਹੀ ਸੁੰਦਰ ਇਸਤਰੀ ਮੈਨੂੰ ਮਿਲ ਜਾਵੇ ਤੇ ਮੈਂ ਇਸ ਨੂੰ ਆਪਣੇ ਘਰ ਲੈ ਜਾਵਾਂਗਾ। ਲਓ ਸਤਿਗੁਰੂ ਮਹਾਰਾਜ ਨੇ ਉਸ ਮਾਇਆ ਨੂੰ ਹੁਕਮ ਕੀਤਾ, ਕਹਿਣ ਲੱਗੇ ਚੰਗਾ ਤੂੰ ਇਹ ਸਾਡੇ ਸੇਵਕ ਭਾਈ ਮਰਦਾਨੇ ਦੇ ਨਾਲ ਜਾ, ਜਿੱਥੇ ਕਵੇ ਉੱਥੇ ਤੈਨੂੰ ਜਾਣਾ ਪਏਗਾ। ਉਹ ਕਹਿੰਦੀ ਸਤ ਬਚਨ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਤੇ ਉਸ ਮਾਇਆ ਨੇ ਸਤਿਗੁਰੂ ਦਾ ਹੁਕਮ ਮੰਨਣਾ ਹੀ ਸੀ। ਕਹਿੰਦੇ ਨੇ ਜਦੋਂ ਭਾਈ ਮਰਦਾਨਾ ਉਸ ਮਾਇਆ ਨੂੰ, ਲਕਸ਼ਮੀ ਨੂੰ ਆਪਣੇ ਨਾਲ ਲਿਜਾਣ ਵਾਸਤੇ ਉਸਦੇ ਕੋਲ ਆਇਆ ਤੇ ਉਹਨੂੰ ਕਹਿਣ ਲੱਗਾ ਬਈ ਸਤਿਗੁਰੂ ਦਾ ਹੁਕਮ ਹੈ, ਹੁਣ ਤੈਨੂੰ ਮੇਰੇ ਨਾਲ ਜਾਣਾ ਪਏਗਾ। ਉਹ ਕਹਿਣ ਲੱਗੇ ਠੀਕ ਹੈ, ਮੈਂ ਸਤਿਗੁਰੂ ਦਾ ਬਚਨ ਸਿਰ ਮੱਥੇ ਤੇ ਪ੍ਰਵਾਨ ਕਰਦੀ ਹਾਂ, ਪਰ ਮੈਨੂੰ ਪਹਿਲਾਂ ਇਹ ਦੱਸ ਤੂੰ ਮੈਨੂੰ ਲਿਜਾਵੇਂਗਾ ਕਿਵੇਂ? ਭਾਈ ਮਰਦਾਨਾ ਕਹਿਣ ਲੱਗਾ, ਦੇਖ ਮੇਰੇ ਕੋਲ ਨਾ ਤੇ ਕੋਈ ਡੋਲੀ ਹੈ, ਨਾ ਕੋਈ ਰਥ ਹੈ, ਨਾ ਹੀ ਕੋਈ ਹੋਰ ਅਸਵਾਰੀ ਹੈ, ਤੇ ਮੈਂ ਤੇ ਤੈਨੂੰ ਤੋਰ ਕੇ ਲਿਜਾਵਾਂਗਾ। ਉਹ ਅੱਗੋਂ ਮਾਇਆ ਕਹਿਣ ਲੱਗੀ, ਮੈਂ ਤੁਰ ਕੇ ਤੇ ਨਹੀਂ ਜਾਣਾ, ਜਾਂ ਤੇ ਮੇਰੇ ਵਾਸਤੇ ਕੋਈ ਡੋਲੀ ਦਾ ਪ੍ਰਬੰਧ ਕਰ ਤਾਂ ਮੈਂ ਤੇਰੇ ਨਾਲ ਜਾ ਸਕਦੀ ਹਾਂ, ਤੇ ਨਹੀਂ ਕੋਈ ਹੋਰ ਅਸਵਾਰੀ ਲੈ ਕੇ ਆ। ਭਾਈ ਮਰਦਾਨਾ ਤਾਂ ਠਾਂ ਦੇਖੇ ਭਈ ਮੈਂ ਹੁਣ ਕੀ ਕਰਾਂ। ਫਿਰ ਉਹ ਕਹਿਣ ਲੱਗਾ, ਮੈਨੂੰ ਤੇ ਕੋਈ ਅਸਵਾਰੀ ਸੁੱਝਦੀ ਨਹੀਂ, ਪਰ ਗੁਰੂ ਦਾ ਹੁਕਮ ਹੈ, ਮੈਂ ਤੈਨੂੰ ਘਰ ਜ਼ਰੂਰ ਲੈ ਕੇ ਜਾਣਾ। ਉਹ ਅੱਗੋਂ ਕਹਿਣ ਲੱਗੀ, ਜੇ ਕੁਛ ਹੋਰ ਨਹੀਂ ਲੱਭਦਾ ਫਿਰ ਇਉਂ ਕਰ, ਤੂੰ ਮੈਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਲੈ ਚੱਲ। ਤੇ ਭਾਈ ਮਰਦਾਨਾ ਖੁਸ਼ ਹੋ ਗਿਆ, ਕਹਿਣ ਲੱਗਾ ਚੰਗਾ ਤੂੰ ਮੇਰੇ ਮੋਢਿਆਂ ਤੇ ਚੜ੍ਹ, ਮੈਂ ਤੈਨੂੰ ਮੋਢਿਆਂ ਤੇ ਬਿਠਾ ਕੇ ਹੀ ਆਪਣੇ ਘਰ ਲੈ ਜਾਵਾਂਗਾ। ਇਸ ਮਾਇਆ ਨੇ ਐਸਾ ਭਾਈ ਮਰਦਾਨੇ ਦੇ ਮਨ ਉੱਤੇ ਅਸਰ ਪਾਇਆ, ਇਹਨੂੰ ਸਭ ਕੁਝ ਹੀ ਭੁੱਲ ਗਿਆ, ਮੈਂ ਕੀਰਤਨੀਆ ਹਾਂ, ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਮੈਂ ਕੀ ਕਰ ਰਿਹਾ ਹਾਂ। ਉਹ ਸਭ ਦੇ ਵੇਖਦਿਆਂ ਵੇਖਦਿਆਂ ਉਸਨੇ ਉਸ ਮਾਇਆ ਨੂੰ ਆਪਣੇ ਮੋਢਿਆਂ ਤੇ ਚੜਾ ਲਿਆ। ਜਦੋਂ ਉਹਨੇ ਮੋਢਿਆਂ ਤੇ ਚੜਾਇਆ ਤੇ ਉਹ ਉੱਤੇ ਬੈਠ ਕੇ ਨਾਲੇ ਤਾਂ ਅੱਡੀਆਂ ਮਾਰੇ, ਨਾਲੇ ਟਚਕਾਰੀਆਂ ਮਾਰੇ, ਜਿਵੇਂ ਕੋਈ ਘੋੜੀ ਤੇ ਬੈਠ ਕੇ ਆਦਮੀ ਅਸਵਾਰ ਉਹਨੂੰ ਹੱਕਦਾ ਨਾ, ਤੇ ਉਸ ਤਰ੍ਹਾਂ ਉਹਨੇ ਭਾਈ ਮਰਦਾਨੇ ਨੂੰ ਬਸ ਘੋੜਾ ਬਣਾ ਲਿਆ, ਉਹਦੇ ਉੱਤੇ ਚੜ੍ਹ ਕੇ ਟਚਕਾਰੀਆਂ ਮਾਰਨ ਲੱਗੀ। ਤੇ ਭਾਈ ਮਰਦਾਨਾ ਉਸ ਮਾਇਆ ਦੇ ਪ੍ਰਭਾਵ ਹੇਠ ਆ ਕੇ ਉੱਥੇ ਹੀ ਜਿਉਂ ਘੋੜੇ ਵਾਂਗੂ ਭੱਜਿਆ ਫਿਰੇ, ਕਦੇ ਇੱਧਰ ਕਦੇ ਉੱਧਰ, ਉਹਦੇ ਮੋਢਿਆਂ 'ਤੇ ਉਹ ਮਾਇਆ ਚੜ੍ਹੀ ਹੋਈ ਹੈ ਅਤੇ ਅਖੀਰ ਹੰਭ ਗਿਆ। ਜਦੋਂ ਹੰਭ ਗਿਆ ਤਾਂ ਉਹਨੂੰ ਕਹਿਣ ਲੱਗਾ, ਮੈਂ ਤਾਂ ਥੱਕ ਗਿਆ, ਹੁਣ ਤੂੰ ਮੇਰੇ ਮੋਢਿਆਂ ਤੋਂ ਹੇਠਾਂ ਉੱਤਰ। ਉਹ ਕਹਿੰਦੀ, ਹੁਣ ਨਹੀਂ ਮੈਂ ਹੇਠਾਂ ਉੱਤਰਦੀ, ਪਹਿਲਾਂ ਕਿਉਂ ਚੜ੍ਹਾਇਆ ਸੀ, ਹੁਣ ਤਾਂ ਇਸੇ ਤਰ੍ਹਾਂ ਹੀ ਤੇਰੇ ਮੋਢਿਆਂ 'ਤੇ ਚੜ੍ਹੀ ਰਹੂੰਗੀ। ਅਤੇ ਜਦੋਂ ਇਹ ਗੱਲ ਆਖੀ ਤਾਂ ਭਾਈ ਮਰਦਾਨਾ ਲੱਗਿਆ ਸਤਿਗੁਰੂ ਨੂੰ ਦੁਹਾਈਆਂ ਦੇਣ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੇਰੇ 'ਤੇ ਕਿਰਪਾ ਕਰੋ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਭਾਈ ਮਰਦਾਨਿਆਂ ਤੂੰ ਤਾਂ ਕਹਿੰਦਾ ਸੀ ਬੜੀ ਚੰਗੀ ਆ, ਹੁਣ ਲੱਗ ਗਿਆ ਪਤਾ। ਤੇ ਫਿਰ ਭਾਈ ਮਰਦਾਨੇ ਨੇ ਗੁਰੂ ਮਹਾਰਾਜ ਦੇ ਕੋਲੋਂ ਮੁਆਫ਼ੀ ਮੰਗੀ, ਕਹਿਣ ਲੱਗਾ, ਸੱਚੀ ਪਾਤਸ਼ਾਹ ਮੈਂ ਕੀ ਵਿਚਾਰਾਂ ਹਾਂ, ਮਾਇਆ ਐਸੀ ਮੋਹਣੀ ਪਾਈ ਜੇ ਤੇ ਜੀ ਤੇ ਡਹਿਕਾਈ, ਇਸ ਮਾਇਆ ਦੇ ਪ੍ਰਭਾਵ ਤੋਂ ਤਾਂ ਕੋਈ ਵੀ ਨਹੀਂ ਬਚ ਸਕਦਾ, ਤੇ ਮਹਾਰਾਜ ਕਿਰਪਾ ਕਰੋ ਅੱਗੇ ਲਈ ਇਸ ਮਾਇਆ ਵੱਲ ਮੇਰਾ ਖਿਆਲ ਨਾ ਜਾਵੇ, ਆਪ ਕਿਰਪਾ ਕਰੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ ਯਾਦ ਰੱਖ, ਜਦੋਂ ਤੂੰ ਕੀਰਤਨ ਕਰੇ ਉਸ ਵੇਲੇ ਤੇਰਾ ਧਿਆਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਣਾ ਚਾਹੀਦਾ, ਨਾ ਕਿ ਮਾਇਆ ਵੱਲ। ਜੇ ਗੁਰੂ ਚਰਨਾਂ ਵੱਲ ਧਿਆਨ ਜੁੜਿਆ ਰਹੇਗਾ ਫਿਰ ਮਾਇਆ ਦਾ ਪ੍ਰਭਾਵ ਨਹੀਂ ਵਿਆਪ ਸਕਦਾ, ਨਹੀਂ ਤੇ ਮਾਇਆ ਦਾ ਸੁਭਾਵ ਹੈ ਜਿਨ ਸੁਖ ਬੈਠਾਲੀ, ਜਿਹਨੇ ਉਹਨੂੰ ਸੁਖ ਦੇ ਨਾਲ ਬਿਠਾਇਆ, ਸਤਿਕਾਰ ਦਿੱਤਾ, ਤਿਸ ਭਾਉ ਬਹੁਤ ਦਿਖਾਇਆ, ਫਿਰ ਇਹ ਉਹਦੇ ਮੋਢਿਆਂ ਤੇ ਚੜ ਗਈ, ਉਹਨੂੰ ਬਹੁਤਾ ਡਰ ਦਿਖਾਇਆ।
ਭਾਈ ਮੀਤ ਕੁਟਮ ਦੇਖ ਵਿਵਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ।
ਲੋ, ਇਹ ਮਾਇਆ ਦਾ ਸੁਭਾਵ ਤੇ ਪ੍ਰਭਾਵ ਐਸਾ ਹੈ, ਜਿਹੜੇ ਸਕੇ ਭਰਾ ਨੇ, ਮਿੱਤਰ ਨੇ ਤੇ ਕੁਟਮ ਪਰਿਵਾਰ ਦੇ ਮੈਂਬਰ ਨੇ, ਤੇ ਉਹ ਵੀ ਇਸ ਮਾਇਆ ਨੂੰ ਦੇਖ ਕੇ ਵਿਵਾਦੇ ਝਗੜਾ ਕਰਨ ਲੱਗ ਜਾਂਦੇ ਨੇ। ਇਸ ਮਾਇਆ ਪਿੱਛੇ ਭਰਾਵਾਂ ਦੇ ਵਿੱਚ ਝਗੜੇ, ਮਿੱਤਰਾਂ ਵਿੱਚ ਝਗੜੇ, ਪਰਿਵਾਰਾਂ ਵਿੱਚ ਝਗੜੇ ਅਕਸਰ ਵੇਖੇ ਜਾ ਸਕਦੇ ਨੇ। ਕਿਸੇ ਹੀ ਵਾਦ ਕਾਟ ਕਿਸੇ ਹੀ ਪੈ ਸਗਰੇ ਲਲੜ ਮੂਆ, ਹਮ ਆਈ ਵਸਗਤ ਗੁਰਪ੍ਰਸਾਦੇ। ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਜਿਹੜੀ ਮਾਇਆ ਸੀ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਵਸ ਵਿੱਚ ਆ ਗਈ ਹੈ, ਅਸਾਂ ਤੇ ਇਸ ਨੂੰ ਆਪਣੇ ਕਾਬੂ ਕਰ ਲਿਆ ਹੈ। ਕਿਉਂ? ਜਿਹੜੇ ਯੋਗੀ ਲੋਕ ਹੁੰਦੇ ਨੇ, ਸਪੇਲੇ ਹੁੰਦੇ ਨੇ, ਉਹਨਾਂ ਦੇ ਕੋਲ ਇੱਕ ਇਹੋ ਜਿਹਾ ਮੰਤਰ ਹੁੰਦਾ ਜਿਹਦੇ ਨਾਲ ਉਹ ਸੱਪਾਂ ਨੂੰ ਪਕੜ ਲੈਂਦੇ ਨੇ, ਜ਼ਹਿਰੀਲੇ ਸੱਪਾਂ ਨੂੰ ਵੀ ਕੀਲ ਲੈਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਦੇ ਪਾਸ ਗਾਰੜੂ ਮੰਤਰ ਗੁਰੂ ਕਾ ਸ਼ਬਦ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਜਿਨ੍ਹਾਂ ਨੂੰ ਵਾਹਿਗੁਰੂ ਮੰਤਰ ਗੁਰਮੰਤਰ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਉਸਦੇ ਨਾਲ ਜੁੜ ਜਾਂਦਾ ਹੈ, ਤੇ ਫਿਰ ਉਹਦੇ ਇਹ ਮਾਇਆ ਵਸ ਵਿੱਚ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਮਾਇਆ ਨੇ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ ਹੈ, ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵਸ ਵਿੱਚ ਆ ਗਈ ਹੈ।
ਐਸਾ ਦੇਖ ਵਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤਰੋਹਨ ਤਰੋਹੇ ਰਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਸ ਮਾਇਆ ਦਾ ਪ੍ਰਭਾਵ ਦੇਖ ਕੇ ਬੇਮੋਹਤ ਹੋਏ, ਬਈ ਦੇਖ ਲਓ ਸਾਰੇ ਜੀਵ ਹੀ ਬੇਮੋਹਤ ਹੋਏ, ਬੇਵਿਸ਼ੇਸ਼ ਕਰਕੇ ਮੋਹਤ ਹੋ ਗਏ, ਮਾਇਆ ਦੇ ਦੀਵਾਨੇ ਹੋ ਗਏ, ਮਾਇਆ ਦੇ ਲਟੂਹੇ ਹੋ ਗਏ, ਸਾਰੇ ਮਾਇਆ ਨੇ ਪਾਗਲ ਕਰ ਦਿੱਤੇ। ਸਾਧਕ ਸਿੱਧ ਸੁਰਦੇਵ ਮਨੁੱਖਾ, ਬੜੇ ਬੜੇ ਸਾਧਨ ਕਰਨ ਵਾਲੇ ਤੇ ਸਿੱਧ ਸ਼ਕਤੀਆਂ ਵਾਲੇ ਗੋਰਖ ਨਾਥ ਤੇ ਮਛਿੰਦਰ ਨਾਥ ਵਰਗੇ, ਤੇ ਜਿਹੜੇ ਆਮ ਦੇਵਤੇ ਨੇ, ਤੇ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ, ਤੇ ਜਿੰਨੇ ਵੀ ਮਨੁੱਖ ਨੇ, ਉਹ ਵੀ ਸਾਰੇ ਇਸ ਮਾਇਆ ਦੇ ਚਰਿੱਤਰ ਨੂੰ ਦੇਖ ਕੇ, ਮਾਇਆ ਦੇ ਪ੍ਰਭਾਵ ਨੂੰ ਦੇਖ ਕੇ ਸਾਰੇ ਹੀ ਬੇਮੋਹਤ ਹੋਏ, ਬਈ ਉਹ ਮੂਰਛਤ ਹੋ ਗਏ ਨੇ। ਬਿਨ ਸਾਧੂ ਸਭ ਤਰੋਹਣ ਤੋਹੇ, ਜਿਹੜੇ ਅਸਲੀ ਵਾਹਿਗੁਰੂ ਦੇ ਨਾਮ ਜਪਣ ਵਾਲੇ ਮਹਾਂਪੁਰਖ ਸਨ, ਜਿਨ੍ਹਾਂ ਦੇ ਅੰਦਰ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ, ਵੀ ਉਹੀ ਇਸ ਮਾਇਆ ਰੂਪ ਠੱਗਣੀ ਦੇ ਧੋਖੇ ਤੋਂ ਬਚੇ ਨੇ, ਤੇ ਨਹੀਂ ਤੇ ਇਸਨੇ ਸਭ ਨੂੰ ਹੀ ਮੋਹਿਤ ਕੀਤਾ ਹੋਇਆ ਹੈ, ਸਾਰਿਆਂ ਨੂੰ ਹੀ ਇਸਨੇ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ ਹੋਇਆ ਹੈ। ਜਦੋਂ ਆਪਾਂ ਮਹਾਂਪੁਰਖਾਂ ਦੇ ਜੀਵਨ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਭਗਤ ਕਬੀਰ ਜੀ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਹੋਏ, ਉਹਨਾਂ ਦੇ ਬਾਰੇ ਵੀ ਇਹ ਪ੍ਰਸੰਗ ਆਉਂਦਾ ਹੈ। ਇੱਕ ਵਾਰੀ ਵਿਸ਼ਨੂੰ ਤੇ ਲਛਮੀ ਦੇ ਵਿੱਚ ਸੰਵਾਦ ਹੋਇਆ। ਵਿਸ਼ਨੂੰ ਕਹਿਣ ਲੱਗਾ, ਮੇਰੇ ਭਗਤ ਵੱਡੇ ਨੇ। ਲਛਮੀ ਕਹਿਣ ਲੱਗੀ, ਮੇਰੇ ਭਗਤ ਵੱਡੇ ਨੇ। ਤੇ ਲਛਮੀ ਕਹਿਣ ਲੱਗੀ, ਨਹੀਂ, ਮੇਰੇ ਭਗਤ ਵੱਡੇ ਹੁੰਦੇ ਨੇ। ਆਪਸ ਵਿੱਚ ਜਦੋਂ ਕੋਈ ਫੈਸਲਾ ਨਾ ਹੋਇਆ ਤੇ ਲਛਮੀ ਕਹਿਣ ਲੱਗੀ, ਫਿਰ ਆਪਾਂ ਪ੍ਰਤਿਆਵਾ ਕਰਕੇ ਹੀ ਵੇਖ ਲੈਂਦੇ ਹਾਂ, ਚਲੋ ਗੱਲਬਾਤ ਤੈਅ ਹੋ ਗਈ। ਲਛਮੀ ਕਹਿਣ ਲੱਗੀ, ਫਲਾਣੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਅਮੀਰ ਆਦਮੀ, ਇੱਕ ਸ਼ਾਹੂਕਾਰ ਰਹਿੰਦਾ ਹੈ, ਉਹ ਮੇਰਾ ਭਗਤ ਹੈ, ਤੁਸੀਂ ਉਸਦੇ ਪਾਸ ਜਾਓ, ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਭਗਤ ਕਿਤਨੇ ਮਹਾਨ ਨੇ। ਜਦੋਂ ਲਕਸ਼ਮੀ ਇੱਕ ਮਹਾਰਾਣੀ ਦਾ ਰੂਪ ਧਾਰਨ ਕਰਕੇ ਉਸ ਸ਼ਹਿਰ ਵਿੱਚ ਗਈ, ਜਦੋਂ ਉਹ ਸ਼ਾਹੂਕਾਰ ਦੇ ਘਰ ਦੇ ਮੂਹਰੇ ਆਈ, ਉਹਨੇ ਕੁਛ ਸਮਾਂ ਉੱਥੇ ਰੁਕਣ ਦਾ ਇਸ਼ਾਰਾ ਕੀਤਾ। ਬਾਹਰ ਬੈਂਡ ਵਾਜੇ ਵੱਜ ਰਹੇ ਨੇ, ਬੜੇ ਸੇਵਾਦਾਰ ਨੌਕਰ ਚਾਕਰ ਇੱਧਰ ਉੱਧਰ ਭੱਜੇ ਫਿਰਦੇ ਨੇ। ਸ਼ਾਹੂਕਾਰ ਨੇ ਬਾਹਰ ਨਿਕਲ ਕੇ ਦੇਖਿਆ ਅਤੇ ਪੁੱਛਣ ਲੱਗਿਆ, ਇਹ ਬਈ ਕੌਣ ਹੈ? ਤਾਂ ਅੱਗੋਂ ਜਵਾਬ ਮਿਲਿਆ, ਇਹ ਮਹਾਰਾਣੀ ਲਕਸ਼ਮੀ ਜੀ ਆਏ ਨੇ। ਅਤੇ ਸ਼ਾਹੂਕਾਰ ਕਹਿਣ ਲੱਗਾ, ਧੰਨ ਭਾਗ ਨੇ, ਇਹਨਾਂ ਨੇ ਤਸ਼ਰੀਫ ਲਿਆਂਦੀ, ਦਰਸ਼ਨ ਦਿੱਤੇ ਨੇ, ਕੋਈ ਮੈਨੂੰ ਵੀ ਸੇਵਾ ਦਾ ਵਕਤ ਦਿਓ। ਅਤੇ ਅੱਗੋਂ ਲਕਸ਼ਮੀ ਨੇ ਆਖਿਆ, ਮੈਨੂੰ ਪਾਣੀ ਦੀ ਪਿਆਸ ਲੱਗੀ ਹੋਈ ਹੈ, ਮੈਨੂੰ ਪਾਣੀ ਜਲ ਛਕਾਇਆ ਜਾਵੇ। ਉਹ ਸ਼ਾਹੂਕਾਰ ਆਪਣੇ ਘਰੋਂ ਕੋਈ ਬਰਤਨ ਭਰ ਕੇ ਪਾਣੀ ਦਾ ਲੈ ਆਇਆ। ਕਹਿਣ ਲੱਗਾ, ਲਓ ਲਕਸ਼ਮੀ ਜੀ, ਅੱਜ ਜਲ ਛਕੋ। ਅੱਗੋਂ ਕਹਿਣ ਲੱਗੀ, ਮੈਂ ਕਿਸੇ ਦੇ ਭਾਂਡੇ ਵਿੱਚ ਨਹੀਂ ਛਕਦੀ, ਮੈਂ ਆਪਣੇ ਭਾਂਡਿਆਂ ਵਿੱਚ ਛਕਦੀ ਹਾਂ। ਉਸਨੇ ਆਪਣੇ ਰਸੋਈਏ ਨੂੰ, ਸੇਵਾਦਾਰ ਨੂੰ ਹੁਕਮ ਕੀਤਾ, ਉਹਨੇ ਸੋਨੇ ਦਾ ਕਟੋਰਾ ਕੱਢਿਆ ਅਤੇ ਪਾਣੀ ਭਰ ਕੇ ਲੈ ਆਂਦਾ ਅਤੇ ਪਾਣੀ ਭਰ ਕੇ ਲਕਸ਼ਮੀ ਨੂੰ ਦਿੱਤਾ ਅਤੇ ਉਸਨੇ ਪਾਣੀ ਪੀ ਕੇ ਅਤੇ ਜਿਹੜਾ ਕਟੋਰਾ ਸੀ ਪਰੇ ਵਗਾ ਕੇ ਸੁੱਟ ਦਿੱਤਾ। ਅਤੇ ਸ਼ਾਹੂਕਾਰ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਸੋਨੇ ਦਾ ਕਟੋਰਾ ਹੈ ਅਤੇ ਇਸਨੇ ਉਹਨੂੰ ਪਰੇ ਵਗਾ ਕੇ ਕਿਉਂ ਸੁੱਟ ਦਿੱਤਾ? ਉਹਨੇ ਸੋਚਿਆ ਵੀ ਸ਼ਾਇਦ ਕੋਈ ਇਹਦੀ ਆਪਣੀ ਬੇਪਰਵਾਹੀ ਹੈ। ਅਤੇ ਉਸਨੇ ਉਹ ਕਟੋਰਾ ਸਾਫ਼ ਕੀਤਾ, ਦੁਬਾਰਾ ਮੁੜ ਕੇ ਫਿਰ ਲੈ ਆਇਆ। ਕਹਿਣ ਲੱਗਾ, ਲਓ ਲਕਸ਼ਮੀ ਜੀ, ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਸੋਨੇ ਦਾ ਕਟੋਰਾ ਹੈ। ਉਹ ਅੱਗੋਂ ਕਹਿਣ ਲੱਗੀ, ਇਹ ਮੇਰੇ ਨਹੀਂ ਹੁਣ ਕੰਮ ਦਾ ਰਿਹਾ, ਮੈਂ ਤਾਂ ਇੱਕੋ ਵਾਰੀ ਹੀ ਖਾਂਦੀ ਹਾਂ, ਜਿਸ ਭਾਂਡੇ ਨੂੰ ਇੱਕ ਵਾਰੀ ਵਰਤ ਲਵਾਂ ਫਿਰ ਸੁੱਟ ਦੇਣੀ ਹੈ। ਸ਼ਾਹੂਕਾਰ ਸੋਚਣ ਲੱਗਾ, ਬਈ ਜੇ ਕਿਧਰੇ ਲਕਸ਼ਮੀ ਦੋ ਚਾਰ ਦਿਨ ਮੇਰੇ ਪਾਸ ਠਹਿਰ ਜਾਵੇ, ਇਹਦੇ ਕੋਲ ਸੋਨੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਮੇਰੇ ਤੇ ਘਰ ਭਾਗ ਲੱਗ ਜਾਣਗੇ। ਉਧਰ ਦੂਜੇ ਪਾਸੇ ਜਿਹੜਾ ਵਿਸ਼ਨੂੰ ਸੀ, ਉਹ ਸਾਧੂ ਦੇ ਰੂਪ ਦੇ ਵਿੱਚ ਉਸ ਸ਼ਾਹੂਕਾਰ ਦੇ ਬੰਗਲੇ ਵਿੱਚ ਠਹਿਰਿਆ ਹੋਇਆ ਸੀ। ਤੇ ਸ਼ਾਹੂਕਾਰ ਨੇ ਲਕਸ਼ਮੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕੁਛ ਸਮਾਂ ਮੇਰੇ ਪਾਸ ਠਹਿਰੋ। ਉਹ ਕਹਿਣ ਲੱਗੀ, ਜੇ ਮੇਰੇ ਜਗ੍ਹਾ ਪਸੰਦ ਆ ਗਈ ਫਿਰ ਮੈਂ ਠਹਿਰ ਸਕਦੀ ਹਾਂ। ਤੇ ਉਹਨੇ ਆਖਿਆ ਵੀ ਤੁਸੀਂ ਜਿਹੜੀ ਜਗ੍ਹਾ ਮਰਜ਼ੀ ਪਸੰਦ ਕਰ ਲਓ। ਜਿੱਥੇ ਉਹ ਵਿਸ਼ਨੂੰ ਸਾਧੂ ਦੇ ਰੂਪ ਦੇ ਵਿੱਚ ਬੈਠਾ ਸੀ, ਭਜਨ ਪਾਠ ਕਰ ਰਿਹਾ ਸੀ, ਉਹ ਲਕਸ਼ਮੀ ਉੱਥੇ ਚਲੀ ਗਈ ਅਤੇ ਜਾ ਕੇ ਕਹਿਣ ਲੱਗੀ ਸ਼ਾਹੂਕਾਰ ਨੂੰ, ਆਹ ਬੰਗਲਾ, ਆਹ ਜਗ੍ਹਾ ਮੈਨੂੰ ਪਸੰਦ ਹੈ। ਅਤੇ ਉਸ ਵੇਲੇ ਸ਼ਾਹੂਕਾਰ ਨੇ ਆਪਣੇ ਨੌਕਰਾਂ ਨੂੰ ਭੇਜਿਆ, ਜਾਓ ਜਾ ਕੇ ਉਹ ਸਾਧੂ ਨੂੰ ਕਹਿ ਦਿਓ ਉਹ ਬੰਗਲਾ ਖਾਲੀ ਕਰ ਦੇਵੇ। ਅਤੇ ਜਦੋਂ ਉਹ ਨੌਕਰਾਂ ਨੇ ਜਾ ਕੇ ਕਿਹਾ ਵੀ ਤੂੰ ਬੰਗਲਾ ਖਾਲੀ ਕਰ ਦੇ, ਉਹ ਕਹਿੰਦਾ, ਹਾਲੇ ਮੈਂ ਕੱਲ੍ਹ ਆਇਆ ਹਾਂ ਅਤੇ ਤੁਸੀਂ ਮੈਨੂੰ ਕਿਹਾ ਵੀ ਤੂੰ ਜਿੰਨਾ ਚਿਰ ਮਰਜ਼ੀ ਇੱਥੇ ਬੈਠ ਕੇ ਭਜਨ ਪਾਠ ਕਰ, ਤੁਸੀਂ ਅੱਜ ਮੈਨੂੰ ਉਠਾਉਣ ਲੱਗ ਪਏ ਹੋ। ਉਹ ਕਹਿਣ ਲੱਗੇ, ਨਹੀਂ, ਸ਼ਾਹ ਦਾ ਹੁਕਮ ਹੈ, ਤੈਨੂੰ ਇਹ ਬੰਗਲਾ ਖਾਲੀ ਕਰਨਾ ਹੀ ਪਵੇਗਾ। ਉਹ ਸਾਧੂ ਕਹਿਣ ਲੱਗਾ, ਚਲੋ ਮੈਂ ਖਿਚੜੀ ਰੱਖੀ ਹੋਈ ਹੈ, ਉਹ ਰਿੱਝ ਜਾਵੇ ਅਤੇ ਫਿਰ ਮੈਂ ਖਿਚੜੀ ਖਾ ਕੇ ਇਹ ਬੰਗਲਾ ਕਮਰਾ ਤੁਹਾਡਾ ਖਾਲੀ ਕਰ ਦੇਵਾਂਗਾ। ਅਤੇ ਜਦੋਂ ਸ਼ਾਹੂਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਕਹਿਣ ਲੱਗਾ, ਕਿਧਰੇ ਇਹ ਲਕਸ਼ਮੀ ਨਾਰਾਜ਼ ਹੀ ਨਾ ਹੋ ਜਾਵੇ ਜੇ ਜ਼ਿਆਦਾ ਚਿਰ ਇਹਨੂੰ ਇੱਥੇ ਖੜ੍ਹਨਾ ਪਿਆ। ਅਤੇ ਆਪਦੇ ਨੌਕਰਾਂ ਨੂੰ ਕਹਿਣ ਲੱਗਾ, ਉਸ ਸਾਧੂ ਨੂੰ ਆਖੋ ਵੀ ਖਿਚੜੀ ਆਪਦੀ ਫਿਰ ਬਾਅਦ ਵਿੱਚ ਜਾ ਕੇ ਰਹਿਣ ਲਵੇ, ਇੱਕ ਵਾਰੀ ਹੁਣੇ ਕਮਰਾ ਖਾਲੀ ਕਰੇ। ਅਤੇ ਜਦੋਂ ਉਹ ਦੁਬਾਰਾ ਉਸਦੇ ਨੌਕਰ ਗਏ ਅਤੇ ਉਹਨੇ ਫਿਰ ਤਰਲਾ ਕੀਤਾ, ਕਹਿੰਦਾ, ਸਿਰਫ 5 ਮਿੰਟ ਦੀ ਗੱਲ ਹੈ, ਮੇਰੀ ਖਿਚੜੀ ਰਿੱਝਣ ਵਾਲੀ, ਤੁਸੀਂ ਰਿੱਝ ਲੈਣ ਦਿਓ, ਪਰ ਉਹ ਕਦੋਂ ਉਹ ਕੋਈ ਗੱਲ ਸੁਣਨ ਲਈ ਤਿਆਰ ਹੋਣ। ਅਤੇ ਉਹਨਾਂ ਨੇ ਕੀ ਕੀਤਾ, ਸ਼ਾਹੂਕਾਰ ਦਾ ਹੁਕਮ ਸੀ, ਉਹਨਾਂ ਨੇ ਜਿਹੜੀ ਅੱਧ ਕੱਚੀ ਪੱਕੀ ਖਿਚੜੀ ਸੀ ਅਤੇ ਉਹ ਸਾਧੂ ਦੇ ਪੱਲੇ ਵਿੱਚ ਝੋਲੀ ਵਿੱਚ ਹੀ ਪਾ ਦਿੱਤੀ ਅਤੇ ਉਹਨੂੰ ਮਾਰੇ ਧੱਕੇ ਕਹਿਣ ਲੱਗੇ, ਫਟਾਫਟ ਬਾਹਰ ਨਿਕਲ ਜਾ, ਨਹੀਂ ਤਾਂ ਜੇ ਸ਼ਾਹੂਕਾਰ ਆ ਗਿਆ ਤਾਂ ਤੇਰਾ ਬੁਰਾ ਹਾਲ ਕਰ ਦਿਆਂਗੇ। ਅਤੇ ਬਸ ਉਹ ਸਾਧੂ ਵਿਚਾਰਾ ਤੁਰਿਆ ਜਾਵੇ, ਪਿੱਛ ਚੋਂਦੀ ਜਾਵੇ ਅਤੇ ਜਿਹੜੀ ਉਹ ਲਕਸ਼ਮੀ ਬਾਹਰ ਖੜ੍ਹੀ ਤਾੜੀਆਂ ਮਾਰ ਮਾਰ ਕੇ ਹੱਸ ਪਈ ਅਤੇ ਕਹਿਣ ਲੱਗੀ, ਦੇਖਿਆ ਭਗਵਾਨ ਜੀ, ਮੇਰੇ ਭਗਤਾਂ ਦਾ ਪ੍ਰਤਾਪ, ਆਹ ਦੇਖ ਲਓ ਤੁਹਾਡੀ ਪਿੱਛ ਚੋਂਦੀ ਜਾਂਦੀ ਹੈ। ਉਸ ਵੇਲੇ ਉਹ ਭਗਵਾਨ ਕਹਿਣ ਲੱਗਾ, ਚੱਲ ਕੋਈ ਗੱਲ ਨਹੀਂ, ਤੂੰ ਵੀ ਆਪਦਾ ਸਾਰਾ ਕੁਛ ਦਿਖਾ ਦਿੱਤਾ, ਪਰ ਹੁਣ ਤੂੰ ਮੇਰੇ ਭਗਤਾਂ ਦਾ ਵੀ ਪ੍ਰਤਾਪ ਵੇਖ। ਲਕਸ਼ਮੀ ਕਹਿਣ ਲੱਗੀ, ਅੱਛਾ ਦੱਸੋ ਤੁਹਾਡਾ ਭਗਤ ਕਿਹੜਾ ਸਭ ਤੋਂ ਵੱਡਾ? ਤੇ ਵਿਸ਼ਨੂੰ ਕਹਿਣ ਲੱਗਾ, ਮੇਰਾ ਭਗਤ ਭਗਤ ਕਬੀਰ ਕਾਂਸ਼ੀ ਵਿੱਚ ਰਹਿੰਦਾ, ਉਹ ਬਹੁਤ ਵੱਡਾ ਭਗਤ ਹੈ। ਕਹਿਣ ਲੱਗੀ, ਅੱਛਾ ਫਿਰ ਮੈਂ ਉਹਦੇ ਕੋਲ ਜਾਵਾਂਗੀ। ਤੇ ਜਿਹੜੀ ਉਹ ਲਕਸ਼ਮੀ ਸੀ, ਤੇ ਫਿਰ ਇੱਕ ਬੜੀ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਬੜੇ ਸੁੰਦਰ ਹਾਰ ਸ਼ਿੰਗਾਰ ਲਾ ਕੇ ਭਗਤ ਕਬੀਰ ਜੀ ਦੇ ਪਾਸ ਚਲੀ ਗਈ। ਤੇ ਜਾ ਕੇ ਕਹਿਣ ਲੱਗੀ, ਭਗਤ ਜੀ ਮੈਂ ਤਾਣੀ ਬਣਵਾਉਣੀ ਹੈ। ਭਗਤ ਜੀ ਕਹਿਣ ਲੱਗੇ, ਬੀਬੀ ਸਾਡਾ ਅਸੂਲ ਹੈ, ਅਸੀਂ ਵਾਰੀ ਸਿਰ ਕੰਮ ਕਰਦੇ ਹਾਂ, ਹਾਲੇ ਸਾਡੇ ਕੋਲ ਹੋਰ ਬਹੁਤ ਕੰਮ ਪਿਆ ਹੈ, ਤੂੰ ਫੇਰ ਆਵੀਂ। ਉਹ ਕਹਿਣ ਲੱਗੀ, ਨਹੀਂ ਮੈਂ ਤੁਹਾਨੂੰ ਦੁੱਗਣੀ ਮਜ਼ਦੂਰੀ ਦੇ ਦੇਵਾਂਗੀ, ਤੇ ਤੁਸੀਂ ਮੇਰੀ ਤਾਣੀ ਪਹਿਲਾਂ ਬਣਾ ਦਿਓ। ਭਗਤ ਜੀ ਕਹਿਣ ਲੱਗੇ, ਬੀਬੀ ਤੈਨੂੰ ਇੱਕ ਵਾਰੀ ਕਹਿ ਦਿੱਤਾ, ਹੁਣ ਤੂੰ ਚਲੀ ਜਾ। ਉਹ ਕਹਿੰਦੀ, ਮਹਾਰਾਜ ਤਿੱਗਣੀ ਦਿਹਾੜੀ ਦੇ ਦਿਆਂਗੀ, ਚੌਗਣੀ ਵੀ ਦੇ ਦਿਆਂਗੀ, ਦਸ ਗੁਣਾ ਵੀ ਦੇ ਦਿਆਂਗੀ। ਤੇ ਭਗਤ ਜੀ ਕਹਿਣ ਲੱਗੇ, ਤੇ ਕੋਈ ਸਾਡੇ ਨਾਲ ਮਾਇਆ ਧੋਖਾ ਕਰਨ ਵਾਸਤੇ ਆਈ ਹੈ? ਭਗਤ ਜੀ ਹਾਲੇ ਬੈਠੇ ਹੀ ਸਨ, ਕਹਿਣ ਲੱਗੇ, ਬੀਬੀ ਤੈਨੂੰ ਅਸੀਂ ਹੱਥ ਜੋੜਦੇ ਹਾਂ, ਤੂੰ ਚਲੀ ਜਾ, ਆਪਣੀ ਇੱਜ਼ਤ ਲੈ ਕੇ ਵਾਪਸ ਚਲੀ ਜਾ। ਉਹ ਕਹਿਣ ਲੱਗੀ, ਨਹੀਂ ਮੈਂ ਤੇ ਆਪਣਾ ਕੰਮ ਕਰਵਾ ਕੇ ਹੀ ਜਾਵਾਂਗੀ। ਤੇ ਫਿਰ ਉਹਨੇ ਕੀ ਕੀਤਾ, ਉਹਦੇ ਹੱਥ ਵਿੱਚ ਪਾਰਸ ਦੀ ਵੱਟੀ ਸੀ, ਜਿਹੜੇ ਭਗਤ ਕਬੀਰ ਜੀ ਦੇ ਕੱਪੜਾ ਬੁਣਨ ਵਾਲੇ ਕੋਈ ਸੰਦ ਸਨ, ਕੋਈ ਲੋਹੇ ਦੇ ਵੀ ਸਨ, ਤੇ ਉਹਨਾਂ ਨੂੰ ਪਾਰਸ ਦੀ ਵੱਟੀ ਲਾ ਕੇ ਸਾਰੇ ਸੋਨੇ ਦੇ ਬਣਾ ਦਿੱਤੇ। ਜਦੋਂ ਸੋਨੇ ਦੇ ਬਣ ਗਏ, ਤੇ ਭਗਤ ਕਬੀਰ ਜੀ ਕਹਿਣ ਲੱਗੇ, ਵੀ ਸਾਡੇ ਤਾਂ ਇਹ ਲੋਹੇ ਦੇ ਸੰਦ ਸਨ, ਸੋਨੇ ਦੇ ਕਿਵੇਂ ਬਣ ਗਏ? ਤੇ ਉਹ ਲਕਸ਼ਮੀ ਹੱਸਣ ਲੱਗ ਪਈ, ਕਹਿੰਦੀ, ਇਹ ਮੇਰਾ ਪ੍ਰਤਾਪ ਹੈ, ਜਿਹੜੀ ਚੀਜ਼ ਨੂੰ ਮੈਂ ਹੱਥ ਲਾ ਦੇਵਾਂ, ਉਹ ਮਿੱਟੀ ਵੀ ਸੋਨਾ ਬਣ ਜਾਂਦੀ, ਲੋਹਾ ਵੀ ਸੋਨਾ ਬਣ ਜਾਂਦਾ, ਦੇਖ ਲਓ ਹਾਲੇ ਵੀ। ਤੇ ਜਦੋਂ ਇੰਨੀ ਗੱਲ ਆਖੀ, ਤੇ ਫਿਰ ਕਬੀਰ ਭਗਤ ਜੀ ਕਹਿਣ ਲੱਗੀ, ਅੱਛਾ ਫਿਰ ਹੁਣ ਤੂੰ ਸਾਡਾ ਨਹੀਂ ਨਾ ਬਚਨ ਮੰਨਿਆ, ਹੁਣ ਫਿਰ ਠਹਿਰ ਜਾ, ਤੈਨੂੰ ਹੁਣ ਅਸੀਂ ਦੂਜੇ ਤਰ੍ਹਾਂ ਹੀ ਤੈਨੂੰ ਤੋਰਦੇ ਹਾਂ। ਅੰਦਰ ਜਾ ਕੇ ਆਪਣੀ ਘਰਵਾਲੀ ਲੋਈ ਨੂੰ ਕਹਿਣ ਲੱਗੇ, ਨਾਲ ਹੀ ਬੱਚੇ ਵੀ ਨੌਜਵਾਨ ਸਨ, ਕਮਾਲਾ ਤੇ ਕਮਾਲੀ, ਕਹਿਣ ਲੱਗੇ, ਫਟਾਫਟ ਆਓ ਇੱਧਰ। ਉਹ ਵੀ ਆ ਗਏ, ਤੇ ਭਗਤ ਜੀ ਕਹਿਣ ਲੱਗੇ, ਕਮਾਲੇ ਨੂੰ ਕਹਿੰਦੇ, ਇਉਂ ਕਰ ਇੱਕ ਵੀ ਇਹ ਚਾਕੂ ਵੀ ਲਾਇਆ, ਸ਼ੁਰੂ ਵੀ ਨਾਲ ਲਿਆ। ਉਹ ਕਹਿੰਦੇ, ਮਹਾਰਾਜ ਇਹ ਕੀ ਕਰਨੀ ਹੈ? ਕਹਿੰਦੇ, ਕੋਈ ਨਹੀਂ ਤੁਹਾਨੂੰ ਫੇਰ ਦੱਸਾਂਗੇ। ਉਹ ਜਦੋਂ ਛੁਰੀ ਲੈ ਆਏ, ਤੇ ਭਗਤ ਜੀ ਨੇ ਇਸ਼ਾਰਾ ਕੀਤਾ, ਤੇ ਉਹਨਾਂ ਨੇ ਉਹ ਜਿਹੜੀ ਮਾਇਆ ਛਲ ਕਰਨ ਵਾਸਤੇ ਆਈ ਸੀ, ਤੇ ਉਹਦਾ ਪਹਿਲਾਂ ਤਾਂ ਨੱਕ ਵੱਢਿਆ, ਫਿਰ ਉਹਦੇ ਕੰਨ ਵੱਢ ਦਿੱਤੇ, ਤੇ ਫਿਰ ਉਹਦੀ ਗੁੱਤ ਕੱਟ ਦਿੱਤੀ, ਤੇ ਕਹਿੰਦੇ, ਚੰਗਾ ਹੁਣ ਨਿਕਲ ਜਾ ਇੱਥੋਂ। ਇਹ ਜਿਹੜੀਆਂ ਗੱਲਾਂ ਨੇ, ਕਈ ਤਾਂ ਕਹਿੰਦੇ ਸ਼ਾਇਦ ਕੋਲੋਂ ਬਣਾਈਆਂ ਹੋਈਆਂ, ਨਹੀਂ, ਗੁਰਬਾਣੀ ਵਿੱਚ ਇਹ ਸੰਕੇਤ ਆਏ ਨੇ, ਨੱਕ ਹੂੰ ਕਾਟੀ, ਕੰਨ ਹੂੰ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਤੇ ਹੁਣ ਇਹਦੇ ਕੰਨਾਂ ਦੇ ਵਿੱਚੋਂ ਵੀ, ਨੱਕ ਦੇ ਵਿੱਚੋਂ ਵੀ ਲਹੂ ਵਗ ਰਿਹਾ ਹੈ, ਤੇ ਗੁੱਤ ਕੱਟੀ ਹੋਈ ਹੈ, ਤੇ ਬੜੀ ਦਹਿਲੀ ਹੋਈ, ਘਬਰਾਈ ਹੋਈ, ਇਹ ਭਗਤ ਕਬੀਰ ਜੀ ਦੇ ਘਰੋਂ ਨਿਕਲੀ, ਤੇ ਅੱਗੋਂ ਭਗਵਾਨ ਵਿਸ਼ਨੂੰ ਮਿਲਿਆ, ਕਹਿਣ ਲੱਗਾ, ਲਕਸ਼ਮੀ ਸੁਣਾ, ਤੇਰਾ ਕੀ ਹਾਲ ਹੈ? ਤੇ ਲਕਸ਼ਮੀ ਕਹਿੰਦੀ, ਤੁਹਾਡੇ ਭਗਤ ਬੜੇ ਡਾਢੇ ਨੇ। ਕਹਿੰਦਾ, ਮੇਰੀ ਤਾਂ ਪੈਛੀ ਚੋਂਦੀ ਸੀ, ਤੇਰੇ ਲਹੂ ਦੀਆਂ ਧਾਰਾਂ ਵਗਦੀਆਂ, ਹੁਣ ਸੋਚ ਲੈ ਕਿਹਦੇ ਭਗਤ ਵੱਡੇ ਹੁੰਦੇ ਨੇ। ਤੇ ਫਿਰ ਲਕਸ਼ਮੀ ਨੂੰ ਮੰਨਣਾ ਪਿਆ, ਕਹਿੰਦੀ, ਭਗਵਾਨ ਜੀ ਤੁਹਾਡੇ ਭਗਤ ਹੀ ਵੱਡੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨ ਸਾਧੂ ਸਭ ਤਰੋਹਣ ਤਰੋਹੇ, ਬਈ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਕਬੀਰ ਜੀ ਵਰਗੇ ਵਿਰਲੇ ਮਹਾਂਪੁਰਖ ਬਚੇ ਨੇ, ਨਹੀਂ ਤੇ ਇਸ ਮਾਇਆ ਰੂਪੀ ਠੱਗਣੀ ਨੇ ਸਾਰੇ ਹੀ ਤਰੋਹੇ ਦਾ ਅਰਥ ਠੱਗ ਲਏ ਹਨ।
ਇੱਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ, ਇੱਕ ਸੰਚੈ ਗਿਰੀ ਤਿਨ ਹੋਏ ਨਾ ਆਪੈ।
ਰਹਾਓ ਬਿਸਰਾਮ ਦੇ ਕੇ ਅੱਗੇ ਹਜ਼ੂਰ ਫਰਮਾਉਂਦੇ ਨੇ, ਇੱਕ ਫਿਰ ਹੈ ਉਦਾਸੀ, ਇੱਕ ਦੁਨੀਆਂ ਦੇ ਵਿੱਚ ਉਦਾਸੀ ਸਾਧੂ ਵੀ ਫਿਰਦੇ ਨੇ। ਕਹਿੰਦੇ, ਅਸੀਂ ਉਦਾਸੀ, ਉਦਾਸ ਇੱਕ ਸੰਪਰਦਾ ਵੀ ਹੈ, ਉਦਾਸੀਆਂ ਦੀ ਸੰਪਰਦਾ ਵੀ ਹੈ, ਇੱਕ ਫਿਰ ਹੈ ਉਦਾਸੀ, ਇੱਕ ਦੁਨੀਆਂ ਦੇ ਵਿੱਚੋਂ ਉਦਾਸ ਹੋ ਕੇ ਉਦਾਸੀ ਹੋ ਕੇ ਫਿਰਦੇ ਨੇ, ਤਿੰਨ ਕਾਮ ਵਿਆਪੈ, ਉਹਨਾਂ ਨੂੰ ਵੀ ਇਹ ਮਾਇਆ ਕਾਮ ਵਾਸ਼ਨਾ ਰੂਪ ਹੋ ਕੇ ਵਿਆਪਦੀ ਹੈ। ਭਾਵ ਜਿਹੜੇ ਸਾਧੂ ਘਰ ਬਾਰ ਛੱਡ ਕੇ ਸੰਨਿਆਸ ਲੈ ਲੈਂਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਕਦੇ ਖਾਣ ਦੀ, ਪੀਣ ਦੀ, ਪਹਿਨਣ ਦੀ, ਭੋਗਣ ਦੀ ਇੱਛਾ ਤਾਂ ਫੁਰਦੀ ਹੈ ਨਾ, ਇਹ ਉਹਨਾਂ ਨੂੰ ਵੀ ਕਾਮਨਾ ਰੂਪ ਹੋ ਕੇ ਵਿਆਖਦੀ ਹੈ। ਕਿਸੇ ਵਿਦਵਾਨ ਨੇ ਕਾਮ ਦੇ ਬਾਰੇ ਬੜਾ ਸੁੰਦਰ ਇੱਕ ਦੋਹਰਾ ਲਿਖਿਆ ਹੈ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਮਨ ਦੀਆਂ ਜਿੰਨੀਆਂ ਕਾਮਨਾਵਾਂ ਨੇ, ਉਹਨਾਂ ਨੂੰ ਕਾਮ ਦੇ ਵਿੱਚ ਹੀ ਸ਼ਾਮਿਲ ਕੀਤਾ ਗਿਆ। ਇੱਕ ਫਿਰ ਹੈ ਉਦਾਸੀ, ਇੱਕ ਜਿਹੜੇ ਉਦਾਸੀ ਹੋ ਕੇ ਸੰਸਾਰ ਵਿੱਚ ਵਿਚਰਦੇ ਨੇ, ਉਹਨਾਂ ਨੂੰ ਕਾਮ ਵਾਸ਼ਨਾ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ। ਇੱਕ ਸੰਚਾ ਹੈ ਗ੍ਰਹੀ ਤਿੰਨ ਹੋਏ ਨਾ ਆਪੈ। ਇੱਕ ਜਿਹੜੇ ਗ੍ਰਸਤੀ ਲੋਕ ਨੇ ਉਹ ਵੀ ਮਾਇਆ ਨੂੰ ਸੰਚਾ ਇਕੱਤਰ ਕਰਦੇ ਨੇ, ਜਮ੍ਹਾਂ ਕਰੀ ਜਾਂਦੇ ਨੇ। ਸਹਿਸ ਕਟੇ ਲੱਖ ਕੋ ਉੱਠਤਾ ਆਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਤਿੰਨ ਹੋਏ ਨਾ ਆਪੈ। ਤੇ ਫਿਰ ਉਹਨਾਂ ਦੀ ਵੀ ਆਪਣੀ ਨਹੀਂ ਬਣਦੀ, ਜਿਹੜੇ ਗ੍ਰਸਤੀ ਮਾਇਆ ਇਕੱਠੀ ਕਰਦੇ ਰਹਿ ਜਾਂਦੇ ਨੇ। ਤੇ ਉਹ ਕਿਸੇ ਕਵੀ ਨੇ ਲਿਖਿਆ ਹੈ, ਖੋਦਤ ਖੋਦਤ ਮੂਸਾ ਮਰ ਗਿਆ, ਮੌਜ ਲਈ ਪੋਏ ਅੰਗੇ ਨੇ, ਸੰਚਤ ਸੰਚਤ ਕਿਰਪਨ ਮਰ ਗਿਆ, ਮੌਜ ਲਈ ਸਤਸੰਗੇ ਨੇ। ਚੂਹਾ ਖੁੱਡ ਪਟਦਾ ਪਟਦਾ ਮਰ ਜਾਂਦਾ ਤੇ ਆ ਕੇ ਸੱਪ ਪ੍ਰਵੇਸ਼ ਹੋ ਜਾਂਦਾ ਤੇ ਚੂਹਾ ਫਿਰ ਨੇੜੇ ਨਹੀਂ ਲੱਗਦਾ। ਭਾਵ ਮਿਹਨਤ ਚੂਹਾ ਕਰਦਾ ਰਹਿ ਜਾਂਦਾ ਤੇ ਸੱਪ ਮੌਜਾਂ ਕਰਦਾ। ਇਸੇ ਤਰ੍ਹਾਂ ਕਈ ਸੋਮ ਆਦਮੀ ਨੇ ਉਹ ਮਾਇਆ ਇਕੱਠੀ ਕਰਦੇ ਕਰਦੇ ਮਰ ਜਾਂਦੇ ਨੇ। ਤੇ ਜਿਹੜੇ ਸਤਸੰਗਤ ਕਰਨ ਵਾਲੇ ਕੋਈ ਦਾਨੀ ਪੁਰਸ਼ ਨੇ, ਸੇਵਾ ਕਰਨ ਵਾਲੇ, ਉਹ ਪਾਈ ਮਾਇਆ ਰਾਹੀਂ ਸੇਵਾ ਕਰਕੇ ਆਪਣੀ ਕਿਰਤ ਕਮਾਈ ਸਫਲ ਕਰਦੇ ਨੇ ਤੇ ਜਸ ਕਰਵਾਉਂਦੇ ਹਨ। ਲੋ ਹਜ਼ੂਰ ਕਹਿੰਦੇ ਨੇ, ਇੱਕ ਇਹੋ ਜਿਹੇ ਵੀ ਗ੍ਰਸਤੀ ਲੋਕ ਨੇ ਜਿਹੜੇ ਮਾਇਆ ਇਕੱਠੀ ਕਰੀ ਜਾਂਦੇ ਨੇ, ਤਿੰਨ ਹੋਏ ਨਾ ਆਪੈ, ਉਹਨਾਂ ਦੀ ਵੀ ਆਪਣੀ ਨਹੀਂ ਬਣਦੀ।